ओंकार सतनाम करता पुरख निर्भव निर्वैर अकार मुहूर्त अजूनि सैभं गुरुप्रसाद जप आद सच जुगाद सच है पी सच नानक होशी भी सच जो बुलावै तो बोलह स्वामी कुदरत करुण हमारी साध संग नानक जस गायो जो प्रभु की अत प्यारी मुख उच्चरे शास्त्र खट पिंग गिरन चल जाए अंध लखे बदरो सुने जौकाल कृपा करा
सतनाम श्री वाहे गुरु साहिब जीओ सुहे ऊचे मंदर साल रसोई एक घड़ी फुन रहन न होई ऊचे मंदर साल रसोई एक घड़ी फुन रहन न होई
वाहिगुरु जी का खालसा वाहिगुरु जी की फतेह। राजान राज आनान फान देवान देव उपमा महान चवर तखत छत्र दे मालक परम सतगुरु साहेब श्री गुरु ग्रंथ साहेब जी दी पावन हजूरी विच हर जस सरवण करन लई अकत्र होई गुरु रूप साध संगत जी सारे गुरमुख प्यारे माई भाई पावन बाणी दी विचार करन तो पहला मनोवृत्तियां नूं एकागर करन वास्ते मनुखा जन्म दे भले लई अपनी हाजरी गुरु के पावन चरणा विच लुआण लई एक बार प्यार नाल आखो सतनाम श्री वाहिगुरु। एक बार फिर आखो सतनाम श्री वाहिगुरु। आप जी ने रविदास जी महाराज की कही हुई बाणी जो सूही राग विच है उस दे शब्द दीयां पंक्तियां श्रवण कीतियां। ऐसे वचन जो रविदास जी महाराज कहंदे हन उच्चे मंदर साल रसोई ਇੱਕ ਘਰੀ ਫੁੱਲ ਰਹਿਣ ਨਾ ਹੋਈ। ਕਦੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਵੀ ਕਹੇ, ਆਪ ਜੀ ਜਾ ਰਹੇ ਮਰਦਾਨੇ ਨੇ ਇੱਛਾ ਜ਼ਾਹਰ ਕੀਤੀ ਹੈ ਸਤਿਗੁਰੂ, ਆਪ ਜੀ ਤੇ ਨਿਰੰਕਾਰ ਦੀ ਬਖਸ਼ਿਸ਼ ਹੈ, ਪਰ ਮੈਂ ਕਿਉਂਕਿ ਸੰਸਾਰੀ ਜੀਵ ਹਾਂ, ਆਪ ਨੂੰ ਨਾ ਦੁੱਖ ਵਿਆਪਦਾ ਹੈ ਨਾ ਭੁੱਖ ਵਿਆਪਦੀ ਹੈ, ਪਰ ਮੈਨੂੰ ਦੁੱਖ ਵੀ ਵਿਆਪਦਾ ਹੈ ਭੁੱਖ ਵੀ ਵਿਆਪਦੀ ਹੈ। ਮੈਨੂੰ ਭੁੱਖ ਲੱਗੀ ਹੈ, ਆਪ ਬਖਸ਼ਿਸ਼ ਕਰੋ, ਕਿਤੇ ਐਸੀ ਜਗ੍ਹਾ ਤੇ ਰੁਕਿਆ ਜਾਏ ਜਿੱਥੇ ਖਾਣ ਲਈ ਭੋਜਨ ਮਿਲ ਜਾਏ। ਗੁਰੂ ਸਾਹਿਬ ਨੇ ਬਚਨ ਕਹਿ ਮਰਦਾਨਿਆਂ, ਦੇਖਦੇ ਹਾਂ ਕਰਤਾਰ ਦੀ ਕੀ ਇੱਛਾ ਹੈ। ਆਪ ਜੀ ਚਲੇ ਗਏ, ਰਸਤੇ ਨੂੰ ਲੰਘਦੇ ਆ ਕਿੱਥੇ ਪਹੁੰਚੇ, ਬੜੀ ਵੱਡੀ ਹਵੇਲੀ ਹੈ ਜਿੱਥੇ ਬਹੁਤ ਸਾਰੇ ਲੋਕ ਅੰਦਰ ਦਿਖਾਈ ਦਿੱਤੇ। ਉਸ ਹਵੇਲੀ ਵਿੱਚ ਮੰਦਰ ਵੀ ਬਣਿਆ ਹੈ, ਮਸਜਿਦ ਵੀ ਬਣੀ ਹੈ। ਉਸ ਹਵੇਲੀ ਵਿੱਚ ਰਹਿਣ ਵਾਲਾ ਵਿਅਕਤੀ ਜਿਸ ਨੇ ਜਦੋਂ ਘਰ ਆਏ ਅਤਿਥੀ ਤੇ ਉਹਦੇ ਜਿੰਨੇ ਸੇਵਾਦਾਰ ਨੇ, ਉਹਨਾਂ ਨੇ ਆਏ ਅਤਿਥੀਆਂ ਲਈ ਉਹਨਾਂ ਦੇ ਰੁਕਣ ਦਾ ਪ੍ਰਬੰਧ ਕੀਤਾ। ਦਿਨ ਛਿਪਣ ਵਾਲਾ ਹੈ, ਆਪ ਜੀ ਬਰਾਮਦੇ ਵਿੱਚ ਬੈਠ ਗਏ, ਭਾਈ ਮਰਦਾਨਾ ਨਾਲ ਹੈ। ਆਪ ਤੱਕ ਰਹੇ ਨੇ ਮਰਦਾਨਿਆਂ, ਭੁੱਖ ਲੱਗੀ ਹੈ। ਕਹਿਣ ਲੱਗਾ, ਸਤਿਗੁਰੂ ਪਤਾ ਨਹੀਂ ਇਸ ਜਗ੍ਹਾ ਤੇ ਆ ਕੇ ਜੇ ਥੋੜੀ ਬਹੁਤੀ ਲੱਗੀ ਸੀ ਉਹ ਵੀ ਖਤਮ ਹੋ ਗਈ। ਆਪ ਜੀ ਬੈਠੇ ਦੇਖ ਰਹੇ, ਉਸ ਹਵੇਲੀ ਦਾ ਮਾਲਕ ਪਹਿਲਾਂ ਮੰਦਰ ਵਿੱਚ ਗਿਆ ਹੈ, ਉਸਨੇ ਆਰਤੀ ਕੀਤੀ, ਫਿਰ ਮਸਜਿਦ ਵਿੱਚ ਗਿਆ ਹੈ, ਉਸਨੇ ਨਮਾਜ਼ ਪੜ੍ਹੀ। ਨਮਾਜ਼ ਤੋਂ ਵਿਹਲਿਆਂ ਹੋ ਕੇ ਉਹ ਆਪਣੇ ਰਹਿਣ ਦੀ ਜਗ੍ਹਾ ਤੇ ਚਲਿਆ ਗਿਆ। ਉਹਨੇ ਇੱਕ ਨਜ਼ਰ ਜਿਹੜੇ ਬਾਹਰ ਤੋਂ ਆਏ ਬੈਠੇ ਉਹਨਾਂ ਵੱਲ ਵੀ ਮਾਰੀ ਹੈ, ਤੇ ਆਪ ਆਪਣੀ ਜਗ੍ਹਾ ਤੇ ਜਾ ਕੇ ਟਿਕ ਗਿਆ ਹੈ। ਗੁਰੂ ਸਾਹਿਬ ਪਾਸ ਉਸਦੇ ਭੇਜੇ ਹੋਏ ਕੁਝ ਵਿਅਕਤੀ ਆਏ ਜਿਨ੍ਹਾਂ ਨੇ ਸਤਿਗੁਰੂ ਨੂੰ ਇੱਕ ਕਮਰੇ ਵਿੱਚ ਬੈਠਣ ਲਈ ਕਿਹਾ ਹੈ। ਪਹਿਲਾਂ ਜਲ ਲਿਆਏ ਕਿ ਪੈਰ ਧੋ ਲਓ। ਗੁਰੂ ਸਾਹਿਬ ਕਹਿਣ ਲੱਗੇ, ਰਸਤੇ ਵਿੱਚ ਖੂਹ ਚੱਲਦਾ ਸੀ, ਅਸੀਂ ਉੱਥੇ ਹੱਥ ਪੈਰ ਧੋ ਕੇ ਆਏ। ਉਹਨਾਂ ਕੁਝ ਛਕਾਣਾ ਚਾਹਿਆ, ਗੁਰੂ ਸਾਹਿਬ ਨੇ ਇਨਕਾਰ ਕਰ ਦਿੱਤਾ ਕਿ ਨਹੀਂ, ਲੋੜ ਨਹੀਂ, ਅਸੀਂ ਤ੍ਰਿਪਤ ਹਾਂ, ਅਸੀਂ ਇੱਥੇ ਇਸ ਕਮਰੇ ਵਿੱਚ ਬੈਠ ਕੇ ਰਾਤ ਕੱਟਾਂਗੇ, ਦਿਨ ਚੜ੍ਹੇਗਾ ਚਲੇ ਜਾਵਾਂਗੇ। ਕੁਝ ਐਸੇ ਵਿਅਕਤੀ ਗੁਰੂ ਸਾਹਿਬ ਦੇ ਪਾਸ ਆਏ, ਉਸ ਵਿਅਕਤੀ ਦੇ ਭੇਜੇ ਹੋਏ, ਜਿਸ ਦਾ ਨਾਮ ਸੱਜਣ ਹੈ। ਉਹ ਆਏ, ਉਹਨਾਂ ਨੇ ਤੱਕਿਆ ਕਿ ਚਿਹਰੇ ਤੇ ਬੜਾ ਜਲਾਲ ਹੈ, कोई मोटे व्यापारी लगते क्योंकि धन की भी एक अपनी दिख होंगी जिहड़ी चेहरे तो दिसदी है। जिन्हां दे पास नाम रूपी धन है उन्हां दे चेहरे तो गुरु साहिबानी च कहिंदे गुज्जा लदम लाल मथे ही प्रगट थिया। उन्हां दे दीदार करके तुहानूं पता लग जांदा है कि यह व्यक्ति नाम रसिया है। अपनी अपनी दृष्टि है, अपनी अपनी सोच है। जदों उन्हां लोगां ने तकिया कि यह कोई मोटे व्यापारी लगते ने, हीरियां दे व्यापारी होणगे जिन्हां दे चेहरे ते इन्ना जलाल है, क्योंकि वह तमाया दा जलाल ही देखदे सन। नाम बारे उन्हां दी कोई गल नहीं सी, ना उन्हां नूं नाम सिखाया गया, ना नाम नाल जोड़िया गया। एक ऐसा फरेब, एक ऐसा जाल उस हवेली दे अंदर है जिन्हों केवल हवेली दे लोग ही जानते, बाहर दे नहीं। वो आ गए, कहन लगे आओ वेले ही हो, जुए दी बाजी ला ले जाए। पुराने समय विच एक खेड हुंदी जिसनू पेंडू बच्चे अज भी पंजाब दी धरती ते खेडदे ने, जिसनू नक्कापुर कहिंदे। आओ ओ खेड लईए, कुछ तुहाडे विच हिम्मत है तो जित लो, जे साडे च होई तां असीं जित लवांगे। गुरु पातशाह कहिण लगे उन्हां नलकी खेडणा जिहड़े दरगाहों ही हारे ने। तुसीं हारे होए हो, जिते नहीं। जितदे तां ओ लोक ने जिन्हां नूं इस मनुखा जन्म दी सोझी पै जाए, जितदे ओ लोक ने जिहड़े नाम नाल जुड़ जांदे ने। ते तुसीं तां जन्म ही जुए च हार दित्ता है, तुहाडे नाल की खेलना है। थोड़ी देर ओ गुरु नाल गल्लां करदे रहे। सतगुरु पातशाह ने रूहानियत दीआं गल्लां उन्हां नूं कहीआं। कहण लगे तुसीं तां फकीरां वालीआं गल्लां करदे हो। गुरु साहब कहण लगे फकीरां ने फकीरां दी गल्लां ही करनियां, असीं फकीर हां ते फकीरां दी गल करांगे। वापस चले गए। फिर एक बजुर्ग माई आई है जेड़ी अपने बर्तन विच कुछ पाया है उसके पास। कहण लगी एक कावल तो मंगाया अंगूरां दा रस है, इतिहास कहिंदा है कि उस विच शराब सी। ਇਹ ਘਰੇ ਚੋ ਆਇਆ, ਇਸ ਨੂੰ ਜੋਗੀ ਪੀਂਦੇ ਨੇ ਸਮਾਧੀ ਲੱਗ ਜਾਂਦੀ, ਜੇ ਗ੍ਰਸਤੀ ਪੀਂਦੇ ਨੇ ਥਕਾਵਟ ਲੱਥ ਜਾਂਦੀ ਹੈ। ਤੁਸੀਂ ਪੈਂਡੇ ਤੋਂ ਆਏ ਹੋ, ਮੇਰੇ ਬੱਚਿਆਂ ਵਰਗੇ ਹੋ, ਤੇ ਮੈਂ ਬੜੇ ਪਿਆਰ ਨਾਲ ਤੁਹਾਡੇ ਲਈ ਲੈ ਕੇ ਆਈ ਹਾਂ। ਇਸ ਹਵੇਲੀ ਦੇ ਵਿੱਚ ਖਾਸ ਮਹਿਮਾਨਾਂ ਨੂੰ ਦਿੱਤਾ ਜਾਂਦਾ। ਗੁਰੂ ਸਾਹਿਬ ਕਹਿਣ ਲੱਗੇ ਮਾਤਾ ਅਸੀਂ ਇਹਨਾਂ ਰਸਾਂ ਨਾਲ ਜੁੜੇ ਹੋਏ ਨਹੀਂ ਆ, ਇਸ ਕਰਕੇ ਇਸ ਰਸ ਦੀ ਸਾਨੂੰ ਲੋੜ ਨਹੀਂ। ਕਹਿਣ ਲੱਗੀ ਦੇਖ ਲਓ ਮੈਂ ਤਾਂ ਤੁਹਾਡਾ ਭਲਾ ਚਾਹੁੰਦੀ ਹਾਂ। ਗੁਰੂ ਸਾਹਿਬ ਕਹਿਣ ਲੱਗੇ ਮਾਤਾ ਜੇ ਤੂੰ ਸਾਡਾ ਭਲਾ ਚਾਹੁੰਦੀ ਹੈ ਤੇ ਕਰਤਾਰ ਤੇਰਾ ਭਲਾ ਕਰੇ, ਤੇ ਜੇ ਤੂੰ ਸਾਡਾ ਬੁਰਾ ਵੀ ਚਾਹੁੰਦੀ ਹੈ ਤਾਂ ਵੀ ਕਰਤਾਰ ਤੇਰਾ ਭਲਾ ਕਰੇ। ਜਾ ਲੈ ਜਾ, ਅਸੀਂ ਇਸ ਰਸ ਨੂੰ ਪੀਣਾ ਨਹੀਂ ਹੈ। ਉਹ ਵੀ ਵਾਪਸ ਚਲੀ ਗਈ। ਕੁਝ ਐਸੇ ਲੋਕ ਜਿਹੜੇ ਆ ਕੇ ਗੱਲੀ ਪੈ ਗਏ ਗੁਰੂ ਸਾਹਿਬ ਨਾਲ ਕਿ ਜਾਂਚਿਆ ਜਾਏ ਇਹ ਕੌਣ ਨੇ। ਪਰ ਸਤਿਗੁਰੂ ਪਾਤਸ਼ਾਹ ਗੱਲਾਂ ਵੀ ਨਹੀਂ ਕਰਦੇ। ਤਾਂ ਉਸ ਹਵੇਲੀ ਦੇ ਅੰਦਰ ਇੱਕ ਐਸੀ ਖਲਬਲੀ ਜਿਹੀ ਮਚ ਗਈ ਕਿ ਪੜਤਾਲਿਆ ਜਾਏ ਇਹ ਵਿਅਕਤੀ ਕੌਣ ਨੇ ਜਿਹੜੇ ਨਾ ਗੱਲਾਂ ਕਰਦੇ ਨੇ, ਨਾ ਜੂਆ ਖੇਡਦੇ ਨੇ, ਨਾ ਸ਼ਰਾਬ ਪੀਂਦੇ ਨੇ, ਨਾ ਕਿਸੇ ਨਾਲ ਘੁਲਦੇ ਮਿਲਦੇ ਨੇ। ਉਹ ਬਜ਼ੁਰਗ ਔਰਤ ਕਹਿਣ ਲੱਗੀ ਇਹ ਕੋਈ ਰੱਬ ਦੇ ਫਕੀਰ ਜਾਪਦੇ ਨੇ। ਦੂਸਰੇ ਕੁਝ ਕਹਿੰਦੇ ਨਹੀਂ ਇਹ ਫਕੀਰ ਨਹੀਂ, ਇਹ ਸਰਕਾਰ ਦੇ ਸੂਹੇ ਨੇ, ਇਹ ਸਾਡਾ ਭੇਦ ਲੈਣ ਲਈ ਆਏ ਨੇ। ਅਸੀਂ ਕੀ ਕਰਦੇ ਹਾਂ, ਇਹਨਾਂ ਨੇ ਪਤਾ ਕਰਨਾ। ਖੈਰ ਹੋਵੇ, ਕੁਝ ਆਪਸ ਵਿੱਚ ਦੀ ਸਲਾਹ ਹੋਈ। ਕਿ ਥੋੜੀ ਰਾਤ ਬੀਤਦੀ ਹੈ, ਇਹਨਾਂ ਤੇ ਹਮਲਾ ਕਰਕੇ ਇਹਨਾਂ ਨੂੰ ਮਾਰ ਦਿੱਤਾ ਜਾਏ। ਤੇ ਉਸੇ ਹੀ ਖੂਹ ਵਿੱਚ ਜਿੱਥੇ ਅੱਗੇ ਅਨੇਕਾਂ ਸੁੱਟੇ ਨੇ ਇਹੋ ਜਿਹੇ ਫਕੀਰ, ਉੱਥੇ ਹੀ ਇਹਨਾਂ ਨੂੰ ਸੁੱਟ ਦਿੱਤਾ ਜਾਏ। ਪਰ ਉਹ ਨਹੀਂ ਜਾਣਦੇ ਕਿ ਜਿਹੜਾ ਸੰਸਾਰ ਨੂੰ ਜਿਵਾਲਣਹਾਰ ਹੈ ਉਸ ਨੂੰ ਕੌਣ ਮਾਰੇਗਾ। ਰਾਤ ਦੇ 9:30 ਵੱਜ ਗਏ ਤੇ ਧੰਨ ਗੁਰੂ ਨਾਨਕ ਦੇਵ ਸਾਹਿਬ, ਜਦੋਂ ਰਾਤ ਗਹਿਰੀ ਹੋ ਗਈ, ਭਾਈ ਮਰਦਾਨੇ ਨੂੰ ਕਹਿਣ ਲੱਗੇ, ਮਰਦਾਨਿਆ ਰਬਾਬ ਵਜਾ ਬਾਣੀ ਆਈ। ਭਾਈ ਮਰਦਾਨਾ ਜੀਵਨ ਭਰ ਗੁਰੂ ਨਾਨਕ ਦੇਵ ਸਾਹਿਬ ਦੇ ਨਾਲ ਰਹੇ, ਪਰ ਇਤਿਹਾਸ ਐਸਾ ਲਿਖਦਾ ਕਿ 5 ਸਾਲ ਸਤਿਗੁਰੂ ਤੋਂ ਪਹਿਲਾਂ ਭਾਈ ਮਰਦਾਨੇ ਦਾ ਸਰੀਰ ਸ਼ਾਂਤ ਹੋਇਆ। ਆਪ ਸਤਿਗੁਰੂ ਪਾਸ ਬੈਠੇ, ਭਾਈ ਮਰਦਾਨੇ ਦਾ ਸਰੀਰ ਪਿਆ ਹੈ, ਰਬਾਬ ਕੋਲੇ ਪਈ ਹੈ, ਗੁਰੂ ਸਾਹਿਬ ਦੇ ਨੇਤਰ ਸੱਜਲ ਹੋ ਗਏ। ਆਪ ਜੀ ਬਚਨ ਕਹਿਣ ਲੱਗੇ, ਟੂਟੀ ਤੰਤ ਰਬਾਬ ਕੀ ਵਾਜਾ ਨਹੀਂ ਵਿਜੋਗ, ਵਿਛੜਿਆ ਮੇਲੇ ਪ੍ਰਭੂ ਨਾਨਕ ਕਰ ਸੰਜੋਗ। ਇਹ ਰਬਾਬ ਹੁਣ ਵਜੇਗਾ ਨਹੀਂ, ਕਿਉਂਕਿ ਇਹਨੂੰ ਵਜਾਉਣ ਵਾਲਾ ਨਹੀਂ ਰਿਹਾ। ਹੁਣ ਇਸ ਰਬਾਬ ਨਾਲੋਂ ਸਾਡਾ ਵਿਛੋੜਾ ਪੈ ਗਿਆ ਹੈ। ਮਰਦਾਨੇ ਦਾ ਜੀਵਨ ਗੁਰੂ ਨਾਨਕ ਸਾਹਿਬ ਨਾਲ ਇੰਨਾ ਇੱਕ ਸੁਰ ਸੀ ਕਿ ਜਦੋਂ ਗੁਰੂ ਨੇ ਕਿਹਾ ਮਰਦਾਨਿਆ ਰਬਾਬ ਵਜਾ ਬਾਣੀ ਆਈ ਹੈ, ਤੇ ਭਾਈ ਮਰਦਾਨੇ ਨੂੰ ਇਸ ਗੱਲ ਦਾ ਗਿਆਨ ਸੀ ਕਿ ਮੇਰਾ ਗੁਰੂ ਹੁਣ ਇਸ ਰਾਗ ਵਿੱਚ ਬਾਣੀ ਬੋਲੇਗਾ। ਗੁਰੂ ਸਾਹਿਬ ਨੇ ਸਾਰਾ ਇਤਿਹਾਸ ਪੜ੍ਹ ਕੇ ਵੇਖ ਲਓ, ਕਿਤੇ ਐਸੀ ਗੱਲ ਨਹੀਂ ਕਹੀ ਕਿ ਮਰਦਾਨਿਆ ਬਾਣੀ ਬਲਾਵਲ ਰਾਗ ਵਿੱਚ ਆਈ ਹੈ, ਜਾਂ ਬਾਣੀ ਸ੍ਰੀ ਰਾਗ ਵਿੱਚ ਆਈ ਹੈ, ਜਾਂ ਬਾਣੀ ਗੌੜੀ ਰਾਗ ਵਿੱਚ ਆਈ ਹੈ, ਜਾਂ ਮਾਝ ਰਾਗ ਵਿੱਚ ਆਈ ਹੈ, ਜਾਂ ਸੂਹੀ ਰਾਗ ਵਿੱਚ ਆਈ ਹੈ। ਆਪ ਕੇਵਲ ਇੰਨਾ ਹੀ ਕਹਿੰਦੇ, ਮਰਦਾਨਿਆ ਰਬਾਬ ਵਜਾ ਬਾਣੀ ਆਈ ਹੈ। ਤੇ ਭਾਈ ਮਰਦਾਨਾ ਨੇਤਰ ਮੁੰਦ ਲੈਂਦਾ ਤੇ ਉਹੀ ਰਾਗ ਆਪਣੀ ਰਬਾਬ ਵਿੱਚੋਂ ਅਲਾਪਦਾ ਜਿਸ ਰਾਗ ਵਿੱਚ ਗੁਰੂ ਨੇ ਬਾਣੀ ਬੋਲਣੀ। ਅੱਜ ਵੀ ਭਾਈ ਮਰਦਾਨੇ ਦੇ ਨੈਣ ਬੰਦ ਹੋ ਗਏ, ਭਾਈ ਮਰਦਾਨੇ ਨੇ ਸੂਹੀ ਰਾਗ ਦਾ ਅਲਾਪ ਕੀਤਾ, ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਸਮਾਧੀ ਸਥਿਤ ਹੋ ਗਏ, ਗੁਰੂ ਸਾਹਿਬ ਦੇ ਪਾਮਰ ਰਸਨਾ ਚੋਂ ਬੁੱਲ ਹਿੱਲੇ, ਰਸਨਾ ਚੋਂ ਆਵਾਜ਼ ਨਿਕਲੀ, ਉਜਲ ਕਹਿਹਾਂ ਚਿਲਕਣਾ ਘੋਟਮ ਕਾਲੜੀ ਮਸ, ਧੋਤਿਆਂ ਜੂਠ ਨਾ ਉਤਰੇ ਜੇ ਸੌਤ ਹੋਵੇ ਤਿਸ। ਰਬਾਬ ਵੱਜ ਰਿਹਾ ਹੈ, ਸਤਿਗੁਰੂ ਦੀ ਪਾਵਨ ਰਸਨਾ ਬਾਣੀ ਉਚਾਰ ਰਹੀ ਹੈ, ਰਾਤ ਦਾ ਟਿਕਾਓ ਹੈ। ਉਸ ਰਾਤ ਦੇ ਟਿਕਾਓ ਵਿੱਚ ਵੱਜਦੇ ਰਬਾਬ ਦੀਆਂ ਗੰਭੀਰ ਸੁਰਾਂ ਨੇ, ਗੁਰੂ ਨਾਨਕ ਸਾਹਿਬ ਦੀ ਰਸਨਾ ਵਿੱਚੋਂ ਨਿਕਲੀ ਹੋਈ ਪਵਿੱਤਰ ਬਾਣੀ ਨੇ ਉਸ ਰਾਤ ਦੇ ਹਨੇਰੇ ਵਿੱਚ, ਉਸ ਹਵੇਲੀ ਵਿੱਚ ਐਸਾ ਸਨਾਟਾ ਪੈਦਾ ਕਰ ਦਿੱਤਾ ਹੈ ਕਿ ਸਾਰੇ ਉਸ ਆਵਾਜ਼ ਨੂੰ ਸੁਣਨ ਲਈ ਉਤਾਵਲੇ ਵੀ ਹੋਏ ਔਰ ਉਸ ਆਵਾਜ਼ ਤੋਂ ਕੰਬਦੇ ਵੀ ਨੇ। ਜਦੋਂ ਐਸੀਆਂ ਆਵਾਜ਼ਾਂ, ਐਸੀ ਆਵਾਜ਼ ਸਤਿਗੁਰੂ ਨਿਕਲੀ ਰਬਾਬ ਨਾਲ ਇੱਕ ਸੁਰ ਹੋ ਕੇ, ਤੇ ਸੱਜਣ ਵੀ ਰਹਿ ਨਾ ਸਕਿਆ, ਆਪਣੇ ਕਮਰੇ ਚ ਉੱਠਿਆ, ਉਸ ਆਵਾਜ਼ ਦਾ ਮਧੁਰ ਆਵਾਜ਼ ਦਾ ਖਿੱਚਿਆ ਹੋਇਆ ਸੱਜਣ ਗੁਰੂ ਨਾਨਕ ਦੇਵ ਸਾਹਿਬ ਦੇ ਕਮਰੇ ਤੱਕ ਪਹੁੰਚ ਗਿਆ। ਕਮਰੇ ਦੇ ਅੰਦਰ ਜਾਣ ਦੀ ਜ਼ਰੂਰਤ ਨਹੀਂ ਹੈ, ਸੱਜਣ ਦੇ ਅੰਦਰ ਸੱਜਣ ਨੂੰ ਲੱਗਿਆ ਕਿ ਸੇਕ ਆ ਰਿਹਾ ਕਮਰੇ ਦੇ ਵਿੱਚੋਂ, ਦਰਵਾਜ਼ੇ ਦੇ ਨਾਲ ਲੱਗ ਕੇ ਖੜ ਗਿਆ, ਚੱਕਰ ਆਇਆ, ਭਾਂਟਣੀ ਆਈ, ਗਿਰਨ ਲੱਗਿਆ, ਪਰ ਦਰਵਾਜ਼ੇ ਦਾ ਸਹਾਰਾ ਲੈ ਕੇ ਉੱਥੇ ਬੈਠ ਗਿਆ। ਪਰ ਸੱਜਣ ਨੂੰ ਇਉਂ ਲੱਗਦਾ ਨਾ ਅੱਖਾਂ ਖੁੱਲਦੀਆਂ ਕਿ ਗੁਰੂ ਦੇ ਦੀਦਾਰ ਕਰ ਸਕਣ, ਨੇਤਰ ਵੀ ਬੰਦ ਨੇ, ਤੇ ਜੇ ਅੱਖਾਂ ਬੰਦ ਕਰਦਾ ਤਾਂ ਆਪਣੇ ਕੀਤੇ ਹੋਏ ਪਾਪ ਜਿਹੜੇ ਅੱਜ ਤੱਕ ਕੀਤੇ ਨੇ, ਮਨ ਚੋਂ ਅਨੇਕਾਂ ਰੂਪ ਥਾਰ ਕੇ ਅਨੇਕਾਂ ਲੋਕ ਉੱਠ ਰਹੇ ਨੇ ਜਿਹੜੇ ਸੱਜਣ ਨੂੰ ਮਾਰਨ ਲਈ ਤਿਆਰ ਨੇ, ਔਰ ਅੱਖਾਂ ਬੰਦ ਵੀ ਨਹੀਂ ਰੱਖ ਸਕਦਾ, ਅੱਖਾਂ ਖੋਲਦਾ ਤਾਂ ਗੁਰੂ ਸਾਹਿਬ ਦਾ ਚਿਹਰਾ, ਉਹਦੀ ਦਿੱਖ ਝੱਲੀ ਨਹੀਂ ਜਾਂਦੀ, ਫਿਰ ਨੇਤਰ ਬੰਦ ਕਰ ਲੈਂਦਾ, ਕੰਨਾਂ ਵਿੱਚ ਮਾਰ ਲਓ ਫੜ ਲਓ ਦੀਆਂ ਆਵਾਜ਼ਾਂ ਪੈਂਦੀਆਂ ਤੇ ਸੱਜਣ ਜਿੱਥੇ ਬੈਠਾ ਹੈ ਉੱਥੇ ਹੀ ਡੰਡੇ ਵਾਂਗ ਲੰਬਿਆਂ ਪੈ ਗਿਆ। ਦੰਡਵਤ ਪ੍ਰਣਾਮ ਜਿਸ ਨੂੰ ਕਹਿੰਦੇ ਨੇ ਕਰਨ ਲੱਗ ਗਿਆ। ਗੁਰੂ ਸਾਹਿਬ ਜੀ ਬਾਣੀ ਬੋਲਦੇ ਜਾ ਰਹੇ, ਉਜਲ ਕਹਿਹਾਂ ਚਿਲਕਣਾ ਕੋਟਮ ਕਾਲੜੀ ਮਸ ਧੋਤਿਆਂ ਜੂਠ ਨਾ ਉਤਰੇ ਜੇ ਸੌਤ ਹੋਵੇ ਤਿਸ ਸੱਜਣ ਸਹੀ ਨਾਲ ਮੈਂ ਚਲਦਿਆਂ ਨਾਲ ਚਲਨ ਜਿੱਥੇ ਲੇਖਾ ਮੰਗੀ ਹੈ ਤਿੱਥੇ ਖੜੇ ਦਿਸਨ ਕੋਠੇ ਮੰਡਪ ਮਾੜੀਆਂ ਪਾਸੋਂ ਚਿਤਵੀਆਂ ਹਨ ਟੱਠੀਆਂ ਕੰਮ ਨਾ ਆਵਣੀ ਵਿੱਚੋਂ ਸੱਖਣੀਆਂ ਬੱਗਾ ਬੱਗੇ ਕੱਪੜੇ ਤੀਰਥ ਮੰਝ ਵਸਨ ਕੁੱਟ ਕੁੱਟ ਜੀਆਂ ਖਾਵਣੇ ਬੱਗੇ ਨਾ ਕਈ ਹਨ ਸਿਮਲ ਰੁੱਖ ਸਰੀਰ ਮੈਂ ਜਨ ਦੇਖ ਭੁਲਾਨ ਐਸੇ ਬਚਨ ਸਤਿਗੁਰੂ ਉਚਾਰ ਰਹੇ ਤੇ ਸੱਜਣ ਸਤਿਗੁਰੂ ਦੇ ਪਾਸ ਦੰਡਵਤ ਪ੍ਰਣਾਮ ਵਿੱਚ ਲੰਬਿਆਂ ਪੈ ਕੇ ਨਮਸਕਾਰ ਕਰ ਰਿਹਾ ਹੈ। ਸ਼ਬਦ ਦੀ ਸਮਾਪਤੀ ਹੋਈ, ਸੱਜਣ ਦੀ ਹੋਸ਼ ਵਾਪਸ ਪਰਤੀ, ਸੱਜਣ ਉੱਠਿਆ। ਅੱਜ ਉੱਠਣ ਦੀ ਤਾਕਤ ਵੀ ਸਰੀਰ ਵਿੱਚ ਨਹੀਂ ਗਈ। ਗੁਰੂ ਸਾਹਿਬ ਦੇ ਪਾਸ ਆਇਆ, ਆ ਕੇ ਫਿਰ ਚਰਨਾਂ ਨਾਲ ਲਿਪਟ ਗਿਆ, ਉੱਚੀ ਉੱਚੀ ਤਾਹਾਂ ਮਾਰ ਕੇ ਰੋਇਆ। ਗੁਰੂ ਨਾਨਕ ਸਾਹਿਬ ਨੇ ਦਿਲਾਸਾ ਦਿੱਤਾ। ਜਦੋਂ ਚੁੱਪ ਹੋਇਆ, ਗੁਰੂ ਸਾਹਿਬ ਪੁੱਛਦੇ ਨੇ ਕਿਉਂ ਭਾਈ ਰੋ ਕਿਉਂ ਰਿਹਾ? ਕਹਿਣ ਲੱਗਾ ਕਰਮ ਮਾੜੇ ਨੇ ਇਸ ਕਰਕੇ ਰੋ ਰਿਹਾ, ਤੁਹਾਡੇ ਕਹੇ ਹੋਏ ਬਚਨਾਂ ਨੇ ਰੋਣ ਲਈ ਮਜਬੂਰ ਕਰ ਦਿੱਤਾ, ਤੁਹਾਡੀ ਮਧੁਰ ਆਵਾਜ਼ ਨੇ ਮੇਰੇ ਮਨ ਨੂੰ ਕੀਲ ਲਿਆ ਹੈ, ਆਪ ਮੇਰੇ ਤੇ ਦਇਆ ਕਰੋ, ਮੇਰੇ ਲੋਕ ਤੇ ਪਰਲੋਕ ਦੇ ਬੰਧਨ ਕੱਟੇ ਜਾਣ। ਗੁਰੂ ਸਾਹਿਬ ਪੁੱਛਦੇ ਨੇ ਤੇਰਾ ਨਾਂ ਕੀ ਹੈ? ਕਹਿਣ ਲੱਗਾ ਮੇਰਾ ਨਾਂ ਸੱਜਣ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਸੱਜਣ ਰਾਮ ਹੈ, ਇਹ ਸੇਖ ਸੱਜਣ ਹੈ। ਕਹਿਣ ਲੱਗਾ ਹਿੰਦੂ ਮੈਨੂੰ ਸੱਜਣ ਰਾਮ ਕਹਿ ਕੇ ਸੱਦੇ ਤੇ ਮੁਸਲਮਾਨ ਸੇਖ ਸੱਜਣ ਕਹਿ ਕੇ ਸੱਦੇ, ਪਰ ਮੇਰਾ ਨਾਮ ਸੱਜਣ ਹੈ। ਗੁਰੂ ਸਾਹਿਬ ਕਹਿਣ ਲੱਗੇ ਨਾਮ ਤਾਂ ਸੱਜਣ ਹੈ, ਪਰ ਸੱਜਣਾ ਤੇਰੇ ਜਿਹੜੇ ਕਰਮ ਨੇ ਉਹ ਕੀ ਨੇ, ਕੀ ਕਰਨਾ? ਸੱਜਣ ਲੁਕਾ ਨਾ ਸਕਿਆ। ਕਹਿਣ ਲੱਗਾ ਮੇਰਾ ਕੰਮ ਹੈ ਜਿਹੜੇ ਇਸ ਹਵੇਲੀ ਦੇ ਅੰਦਰ ਆ ਗਏ ਰਾਤ ਕੱਟਣ ਲਈ, ਉਹ ਮੁੜ ਕੇ ਇੱਥੋਂ ਵਾਪਸ ਨਹੀਂ ਗਏ। ਜੇ ਉਹ ਗਰੀਬ ਨੇ ਤਾਂ ਵਾਪਸ ਚਲੇ ਗਏ, ਤੇ ਜੇ ਸਾਨੂੰ ਉਹਨਾਂ ਕੋਲੋਂ ਧਨ ਲੱਭਿਆ ਫਿਰ ਅਸੀਂ ਉਹਨਾਂ ਨੂੰ ਵਾਪਸ ਨਹੀਂ ਜਾਣ ਦਿੱਤਾ। ਗੁਰੂ ਸਾਹਿਬ ਨੂੰ ਨਾਲ ਲਿਆ, ਸਾਰੇ ਕਰਮ ਦੱਸੇ, ਆਪਣਾ ਖੂਹ ਦਿਖਾਇਆ ਜੋ ਹਵੇਲੀ ਦੇ ਅੰਦਰ ਹੀ ਹੈ, ਕਿ ਅਸੀਂ ਲੁੱਟ ਲੈਂਦੇ ਹਾਂ, ਧਨ ਲੁੱਟ ਲੈਂਦੇ ਹਾਂ ਤੇ ਮੁੜ ਇਸ ਖੂਹ ਵਿੱਚ ਸੁੱਟ ਦਿੰਦੇ ਹਾਂ ਲਾਸ਼ ਨੂੰ। ਉਹ ਧਨ ਫਿਰ ਅਸੀਂ ਲੰਗਰ ਲਾਉਂਦੇ ਹਾਂ, ਲੋਕ ਸਾਨੂੰ ਦਾਨੀ ਕਹਿੰਦੇ ਨੇ, ਪਰ ਸਤਿਗੁਰੂ ਅਸੀਂ ਦਾਨੀ ਹੈ ਨਹੀਂ, ਕਰਮ ਸਾਡੇ ਬੁਰੇ ਨੇ ਤੇ ਤਮਾਮ ਲੋਕ ਜਿੰਨੇ ਇੱਥੇ ਘੁੰਮਦੇ ਨੇ ਇਹ ਤਨਖਾਹੀਏ ਨੇ, ਇਹਨਾਂ ਨੂੰ ਤਲਬ ਮਿਲਦੀ ਹੈ। ਤੇ ਜਦੋਂ ਗੱਲ ਕਰਦੇ ਨੇ ਮੇਰੀ ਕਰਦੇ ਨੇ, ਮੇਰੇ ਗੁਣਾਂ ਦੀ ਕਰਦੇ ਨੇ, ਮੇਰੇ ਔਗੁਣ ਅੱਜ ਮੈਂ ਤੇਰੇ ਅੱਗੇ ਪ੍ਰਗਟ ਕੀਤੇ ਨੇ, ਇਹਨਾਂ ਕਦੇ ਮੇਰੇ ਔਗੁਣਾਂ ਨੂੰ ਪ੍ਰਗਟ ਨਹੀਂ ਹੋਣ ਦਿੱਤਾ। ਗੁਰੂ ਸਾਹਿਬ ਕਹਿਣ ਲੱਗੇ ਸੱਜਣਾ ਤੂੰ ਸੱਚ ਕਿਹਾ ਹੈ, ਮੈਂ ਤੇਰੇ ਤੇ ਪ੍ਰਸੰਨ ਹਾਂ, ਜੋ ਥਨ ਤੇਰੇ ਪਾਸ ਹੈ, ਜਿਨ੍ਹਾਂ ਦੇ ਨਾਮ ਪਤੇ ਤੇਰੇ ਕੋਲ ਨੇ ਉਹਨਾਂ ਨੂੰ ਪੁਛਾ ਦਿੱਤਾ ਜਾਏ, ਜੇ ਬਾਕੀ ਬਚਦਾ ਹੈ ਉਹ ਗਰੀਬਾਂ ਵਿੱਚ ਵੰਡ ਦਿੱਤਾ ਜਾਏ। ਜਿਹੜੇ ਤੇਰੇ ਪਾਸ ਬੰਦੀ ਬਣਾ ਕੇ ਰੱਖੇ ਨੇ ਉਹਨਾਂ ਸਾਰਿਆਂ ਨੂੰ ਆਜ਼ਾਦ ਕਰ ਦੇ, ਤੇ ਤੂੰ ਅੱਜ ਤੋਂ ਧਰਮ ਦਾ ਪ੍ਰਚਾਰਕ ਹੈ। ਗੁਰੂ ਸਾਹਿਬ ਨੇ ਉਪਕਾਰ ਕੀਤਾ ਸੱਜਣ ਤੇ, ਉਹਨੂੰ ਧਰਮ ਨੂੰ ਪ੍ਰਚਾਰਨ ਵਾਲਾ ਬਣਾ ਦਿੱਤਾ। ऐसा सवाल कदे गुरु ने भी किया कि कोठे मंडप माड़िया पासों चितविया टठिया कामना आवनी विचों सखड़िया। अज रविदास जी महाराज भी ऐसी गल कह रहे हैं कि ऊंचे मंदर साल रसोई जेड़े उच्चे तेरे पक्के महल ने मंदर ने उदे विच रसोई जो तू आप सोच के बनावना कीती है जिथे भोजन तैयार हुंदा होर वख वख जेड़े तेरे कमरे तेरे रहन दी जगह है। रविदास जी महाराज कहंदे एक गल याद रखी एक घरी फोन रहन न होई कदे तेरे ते ऐसा समा आएगा जदों इन्हां बनाए हुए पक्के मंदरां विच एक घड़ी भी तू रह नहीं सकेगा। ये सारे मंदिर पराए हो जाएंगे ये तेरे नहीं रहेंगे तू इन्हां च टिक नहीं सकेगा जेड़े तेरे अपने वो तैनू खुद चुक के इन्हां मंदिरां च बाहर कराउणगे। एक घरी फुन रहन न होई अगली पंक्ति कहते हैं
एहो तन ऐसा जैसे घास की टाटी
कहते अजीब जिस तन का जिस शरीर का तू माण करता है ये तो कुछ भी नहीं ये तो ऐसा है जिमें घा की कोई टाटी जिन्हों तुसी फिरका कहते हो जिन्हों कान्या दे मुठे पा के विचाले घा दे के लोग बन लेंदे और मुड़के किते जांदे उन्हों ला देंदे दरवाजे अगे। रविदास जी कहंदे तन ऐसा जैसे घास की टाटी बस कुछ सख्त काने ते विच खा दिता है एवें कुछ हड्डियां कुछ घा वर्गियां नाड़ां मास मज्जा है ये तन तेरा शरीर घा दी टाटी वर्गा है ते जे कदे भला उस घा दी टाटी नूं अग लग जाए उहदा हाल की हुंदा है। रविदास जी कहंदे हन
जल गयो घास रल गयो माटी
बस ओ घा अग नाल सड़ जांदा है ते मुड़ के मिट्टी नाल रल जांदा है स्वाह बन के मिट्टी मिट्टी नाल रल जांदी। एवें कदे समा ऐसा आएगा जदों तेरा ए तन भी कबीर जी बाणी च कहंदे हन के हाड जले जैसे लकड़ी का तूला केस जले जैसे घास का पूला कहो कबीर तब ही नर जागे जम का डंड मूंड में लागे। एक केस इं सड़ जाएंगे जिमें घा जलदा है हड्डियां इं सड़नगियां जिमें लकड़ियां सड़दियां केसां दी भी सुआह बन जाएगी हड्डियां दी भी सुआह बन जाएगी। जल गयो घास रल गयो माटी जदों ये तन दा घास सड़ गया फिर मिट्टी मिट्टी नाल मिल जाएगी। अगलियां पंक्तियां च कहंदे हन
रहा भाई बंद कुटुंब सहरा
जेड़े तेरे भरा ने सके भरा बंद जेड़े संबंधी ने जितना तेरा कुटुंब कुनबा है सहेरा दा अर्थ इकट्ठे होए ये सारे इकट्ठे तो हो जाएंगे पर इन सारे विच्चों कोई नहीं कहेगा इनू घर रख लो ये सारे होणगे तो इकट्ठे ही पर कहेंगे कि हाँ जी
ओए भी लागे काड सवेरा
बस वो कहेंगे छेती छेती बाद विच धुप चढ़ आएगी गर्मी दे दिन ने सवेरे सवेरे संस्कार करे आओ ठंडे ठंडे लै चलो ਕਹਿਣ ਲੱਗੇ ਉਹ ਵੀ ਘਰ ਤੋਂ ਕੱਢ ਦੇਣਗੇ। ਬਾਣੀ ਨੇ ਐਸੇ ਬਚਨ ਵੀ ਕਹੇ, ਤਨ ਤੇ ਪ੍ਰਾਣ ਹੋਤ ਜਬ ਨਿਆਰੇ, ਪੇਰਤ ਪ੍ਰੇਤ ਪੁਕਾਰ, ਅਧ ਖਰੀ ਕੋ ਨਹਿ ਰੱਖੈ ਘਰ ਤੇ ਦੇਤ ਨਿਕਾਰ। ਜਦੋਂ ਪ੍ਰਾਣ ਵੱਖ ਹੁੰਦੇ ਨੇ, ਅੱਧੀ ਘੜੀ ਕੋਈ ਘਰੇ ਰੱਖਣ ਲਈ ਤਿਆਰ ਨਹੀਂ, ਉਹ ਆਪਣੇ ਅਖਵਾਣ ਵਾਲੇ ਜਿਹੜੇ ਆਪਣੇ ਹੁੰਦੇ ਨੇ ਉਹੀ ਇੱਕ ਫੱਟਾ ਤਿਆਰ ਕਰਦੇ ਨੇ। ਜਿਸ ਨੇ ਉਸ ਫੱਟੇ ਨਾਲ ਫੁੱਲ ਲਾ ਲਏ ਉਹਨੂੰ ਕਹਿ ਦਿੱਤਾ ਇਹ ਵਿਮਾਨ ਬਣ ਗਿਆ, ਜਹਾਜ਼ ਬਣ ਗਿਆ। ਪਰ ਝੂਠਾ ਜਹਾਜ਼ ਮੁਰਦੇ ਦਾ ਜਹਾਜ਼ ਵੀ ਤਾਂ ਮੁਰਦਾ ਹੀ ਹੋਏਗਾ ਨਾ, ਉਹਦਾ ਵਿਮਾਨ ਵੀ ਵੈਸਾ ਹੀ ਹੋਏਗਾ। ਉਹਨੂੰ ਬਿਠਾ ਕੇ ਕੰਧਿਆਂ ਤੇ ਚੱਕਦੇ ਨੇ। ਬਾਣੀ ਨੇ ਐਸੇ ਬਚਨ ਕਹਿਣ, ਦੇਖੋ ਬੰਦਾ ਚੱਲਿਆ ਚੌ ਜਣਿਆਂ ਦੇ ਕੰਨ, ਫਰੀਦਾ ਅਮਲ ਜੇ ਕੀਤੇ ਦੁਨੀ ਵਿੱਚ ਛੇ ਦਰਗਾਹ ਆਏ ਕੰਮ। ਉਹ ਚਾਰ ਜਣੇ ਚੁੱਕਦੇ ਨੇ, ਬਾਕੀ ਪਿੱਛੇ ਹੋ ਜਾਂਦੇ ਨੇ, ਲੈ ਜਾਂਦੇ ਨੇ ਸ਼ਮਸ਼ਾਨ ਭੂਮਿਕਾ ਵਿੱਚ, ਜਿੱਥੇ ਪਹਿਲਾਂ ਹੀ ਚਿਖਾ ਬਾਲਣ ਤਿਆਰ ਹੈ ਉਹਦੇ ਤੇ ਰੱਖਦੇ ਤੇ ਫਿਰ ਤੀਲੀ ਲਾਉਂਦੇ ਨੇ, ਕਹਿੰਦੇ ਨੇ ਅੰਤਮ ਸੰਸਕਾਰ ਹੋ ਗਿਆ। ਸਤਿਗੁਰੂ ਕਹਿੰਦੇ ਨੇ ਉਹ ਵੀ ਲਾਗੇ ਕਾਢ ਸਵੇਰਾ, ਜਿੰਨੇ ਕੁਟੰਬ ਦੇ ਲੋਕ ਨੇ, ਜਿੰਨੇ ਭਰਾ ਨੇ, ਸੰਬੰਧੀ ਨੇ, ਸਾਰੇ ਕਹਿੰਦੇ ਸਾਜਰੇ ਲੈ ਚੱਲੋ, ਸਵੇਰੇ ਸਵੇਰੇ ਲੈ ਚੱਲੋ, ਮੁੜ ਧੁੱਪ ਚੜ ਆਏਗੀ, ਉਹ ਵੀ ਘਰ ਤੋਂ ਸਵੇਰੇ ਸਵੇਰੇ ਕੱਢ ਦੇਣਾ ਕਰਦੇ ਹਨ।
ਘਰ ਕੀ ਨਾਰ ਉਰਹਾ ਤਨ ਲਾਗੀ,
ਜਿਹੜੀ ਘਰ ਦੀ ਇਸਤਰੀ ਹੈ, ਜਿਹੜੀ ਹਮੇਸ਼ਾ ਉਰ ਹੈ, ਉਰ ਹੁੰਦਾ ਹਿਰਦਾ, ਤਨ ਹੁੰਦਾ ਸਰੀਰ, ਜਿਹੜੀ ਜੀਵਨ ਭਰ ਛਾਤੀ ਨਾਲ ਲੱਗੀ ਰਹੀ, ਤੇ ਉਹ ਹੁਣ ਕੀ ਕਹਿਣ ਲੱਗ ਗਈ, ਬਾਣੀ ਦੱਸਦੀ ਹੈ,
ਉਹ ਤੋ ਭੂਤ ਭੂਤ ਕਰ ਪਾਗੀ।
ਉਹ ਹੁਣ ਲਾਗੇ ਨੀ ਲੱਗਦੀ। ਜੇ ਕੋਈ ਕਹਿੰਦਾ ਤੂੰ ਮੂੰਹ ਦੇਖ ਲੈ, ਕਹਿੰਦੀ ਨਹੀਂ ਮੈਨੂੰ ਤਾਂ ਡਰ ਲੱਗਦਾ, ਉਹ ਨੇੜੇ ਨਹੀਂ ਆਉਂਦੀ। ਰਵਿਦਾਸ ਜੀ ਮਹਾਰਾਜ ਕਹਿੰਦੇ ਹਾਂਜੀ,
ਕਹ ਰਵਿਦਾਸ ਸਭਾ ਜਗ ਲੁਟਿਆ,
ਕਹਿੰਦੇ ਇਸ ਮਾਇਆ ਨੇ, ਇਸ ਸੰਸਾਰ ਨੇ, ਇਹਨਾਂ ਪਦਾਰਥਾਂ ਨੇ ਸਾਰੇ ਸੰਸਾਰ ਨੂੰ ਲੁੱਟ ਲੈਣਾ ਕੀਤਾ ਹੈ।
ਹਮ ਤੋ ਏਕ ਰਾਮ ਕਹਿ ਛੂਟਿਆ,
ਦੁਨੀਆ ਦੇ ਲੋਕੋ ਮੈਂ ਇੱਕ ਰਾਮ ਦਾ ਨਾਮ ਲੈ ਕੇ, ਰਾਮ ਨੂੰ ਕਹਿ ਕੇ ਇਸ ਸੰਸਾਰ ਤੋਂ ਛੁੱਟ ਗਿਆ ਹਾਂ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਰਾਗ ਸੁਹੀ ਬਾਣੀ ਸੇਖ ਫਰੀਦ ਜੀ ਕੀ, ਤਪ ਤਪ ਲੋਹ ਲੋਹ ਹੱਥ ਮਰੋ ਰੋ।
ਇੱਕ ਵਾਰ ਸਾਰੇ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ, ਤਕੜੇ ਹੋ ਕੇ ਬੋਲਿਆ ਕਰੋ ਭਾਈ, ਆਖੋ ਭਲਾ ਇੱਕ ਵਾਰੀ ਫਿਰ ਸਤਨਾਮ ਸ੍ਰੀ ਵਾਹਿਗੁਰੂ। ਫਰੀਦ ਜੀ ਦੇ ਜੀਵਨ ਦਾ ਇਤਿਹਾਸ ਜਦੋਂ ਅਸੀਂ ਪੜ੍ਹਦੇ ਹਾਂ ਤਾਂ ਪਤਾ ਚੱਲਦਾ ਕਿ ਫਰੀਦ ਜੀ ਦੀ ਮਾਤਾ ਨੇ ਫਰੀਦ ਜੀ ਨੂੰ ਸਿਮਰਨ ਕਰਨ ਦੀ ਲਗਨ ਲਾਈ। ਤਨ ਐਸੀਆਂ ਮਾਵਾਂ ਨੇ ਜਿਹੜੀਆਂ ਆਪਣੇ ਬੱਚਿਆਂ ਨੂੰ ਸਿਮਰਨ ਕਰਨ ਲਈ ਪ੍ਰੇਰਦੀਆਂ। ਫਰੀਦ ਜੀ ਨੇ ਆਪਣੀ ਜ਼ਿੰਦਗੀ ਵਿੱਚ ਐਸਾ ਮਿਲਦਾ ਹੈ ਉਹਨਾਂ ਦੇ ਜੀਵਨ ਵਿੱਚ ਉਲੇਖ ਕਿ 36 ਸਾਲ ਆਪ ਜੰਗਲਾਂ ਚ ਰਹੇ। ਬਚਪਨ ਵਿੱਚ ਮਾਂ ਨੇ ਲਗਨ ਲਾਈ, ਬਾਅਦ ਵਿੱਚ ਆਪ ਨੂੰ ਕਹਿ ਦਿੱਤਾ ਕਿ ਜਾ, ਜੇ ਅੱਲਾ ਨੂੰ ਮਿਲਣਾ ਹੈ ਨਾ ਤੇ ਜੰਗਲ ਅਖਤਿਆਰ ਕਰ। ਜੰਗਲਾਂ ਵਿੱਚ ਰਹਿ ਕੇ ਆਪ ਜੀ ਨੇ ਜੰਗਲਾਂ ਦੇ ਫੁੱਲ ਪੱਤੇ ਖਾ ਕੇ, ਦਰਖਤਾਂ ਦੇ ਪੱਤੇ ਸੂਤ ਸੂਤ ਕੇ ਖਾ ਕੇ, ਪਾਣੀ ਪੀ ਕੇ ਗੁਜ਼ਾਰਾ ਕੀਤਾ, ਈਸ਼ਵਰ ਦੀ ਬੰਦਗੀ ਕੀਤੀ। ਆਪ ਜੀ ਦੇ ਸਲੋਕ ਇਹ ਗੱਲ ਦੱਸਦੇ ਨੇ ਕਿ ਕਦੇ ਐਸਾ ਸਮਾਂ ਵੀ ਆਇਆ ਜਦੋਂ ਆਪ ਜੰਗਲ ਵਿੱਚ ਬੈਠੇ ਤਪੱਸਿਆ ਕਰ ਰਹੇ ਨੇ ਤੇ ਕੀ ਤੱਕਦੇ ਕਿ ਕੋਈ ਵਿਅਕਤੀ ਆਇਆ, ਉਹਦੇ ਸਿਰ ਤੇ ਖੜਾ ਹੈ ਜਿਹਦੇ ਚ ਪਾਣੀ ਹੈ, ਮੋਢੇ ਤੇ ਕੁਹਾੜਾ ਹੈ, ਉਹ ਫਰੀਦ ਦੇ ਲਾਗੇ ਆ ਕੇ ਉਹ ਦੂਸਰੇ ਦਰਖਤ ਦੇ ਥੱਲੇ ਖੜਾ ਰੱਖ ਦਿੱਤਾ। ਤੇ ਕੁਹਾੜਾ ਲੈ ਕੇ ਦਰਖਤ ਚੜ ਗਿਆ। ਲੱਕੜਾਂ ਵੱਡ ਵੱਡ ਥੱਲੇ ਸੁੱਟੀ ਜਾਂਦਾ ਤੇ ਫਰੀਦ ਜੀ ਮਹਾਰਾਜ ਨੇ ਜਦੋਂ ਉਹ ਉਤਰਿਆ ਉਹਦੇ ਤੇ ਸਵਾਲ ਕੀਤਾ, ਤੂੰ ਕੀ ਲੈਣ ਆਇਆ ਜੰਗਲ ਵਿੱਚ? ਕਹਿੰਦਾ ਮੈਨੂੰ ਲੱਕੜੀਆਂ ਚਾਹੀਦੀਆਂ। ਕੀ ਕਰਨੀਆਂ? ਮੈਂ ਲੁਹਾਰ ਹਾਂ, ਇਹਨਾਂ ਲੱਕੜੀਆਂ ਨੂੰ ਜਾ ਕੇ ਬਾਲਾਂਗਾ, ਇਹਨਾਂ ਦੇ ਕੋਲੇ ਬਣਾਵਾਂਗਾ, ਸਾਂਭ ਰੱਖਾਂਗਾ। ਜਦੋਂ ਕੋਈ ਮੇਰੇ ਪਾਸ ਕੋਈ ਔਜ਼ਾਰ ਬਣਾਉਣ ਲਈ ਆਏਗਾ, ਉਹਨਾਂ ਕੋਲਿਆਂ ਨੂੰ ਐਰਨ ਵਿੱਚ ਪਾ ਕੇ ਨਾਲ ਮੈਂ ਤਾ ਦੇ ਕੇ ਉਹ ਜੋ ਮੰਗੇਗਾ ਉਹਨੂੰ ਬਣਾ ਦਿਆਂਗਾ। ਫਰੀਦ ਜੀ ਹੈਰਾਨ ਹੋਏ, ਕਹਿਣ ਲੱਗੇ ਬੜੀ ਅਜੀਬ ਗੱਲ ਹੈ। ਆਪ ਜੀ ਨੇ ਸਲੋਕ ਲਿਖਿਆ, ਕਹਿੰਦੇ ਕੰਧ ਕੁਹਾੜਾ ਸਿਰ ਘੜਾ ਵਣ ਕੈ ਸਾਰ ਲੋਹਾਰ। ਕਹਿੰਦੇ ਕੰਧੇ ਤੇ ਕੁਹਾੜਾ ਹੈ, ਸਿਰ ਤੇ ਘੜਾ ਹੈ। ਜੰਗਲ ਵਿੱਚ ਲੁਹਾਰ ਆ ਗਿਆ, ਉਹਨੂੰ ਘੜਾ ਰੱਖਿਆ, ਕੁਹਾੜਾ ਲੈ ਕੇ ਦਰਖਤ ਤੇ ਚੜ ਗਿਆ। ਕਹਿਣ ਲੱਗੇ ਹਾਂ ਲੋੜੀ ਸੌ ਆਪਣਾ, ਤੂੰ ਲੋੜ ਹੈ ਅੰਗਿਆਰ। ਇਸ ਜੰਗਲ ਵਿੱਚੋਂ ਮੈਂ ਤਾਂ ਰੱਬ ਨੂੰ ਲੱਭਣਾ ਤੇ ਤੂੰ ਇੱਥੇ ਅੰਗਿਆਰ ਲੈਣ ਲਈ ਆਇਆ, ਕੋਇਲੇ ਲੈਣ ਲਈ ਆਇਆ। ਆਪ ਜੀ ਨੇ ਫਿਰ ਐਸੇ ਬਚਨ ਵੀ ਕਹੇ ਜਦੋਂ ਜੰਗਲਾਂ ਚ ਫਿਰਨ ਤੇ ਨਾ ਮਿਲਿਆ ਕਿ ਜੰਗਲ ਜੰਗਲ ਕਿਆ ਭਵੈ ਵਣ ਕੰਡਾ ਮੋੜੇ ਹੈ ਵਸੀ ਰੱਬ ਹਿਆਲੀ ਹੈ ਜੰਗਲ ਕਿਆ ਠੂੰਡੇ ਹੈ। ਕਦੇ ਜੰਗਲਾਂ ਚ ਲੱਭਦੇ ਰਹਿ, ਤਨ ਇੰਨਾ ਹਾਰ ਗਿਆ। ਉਹ ਵੀ ਬਚਨ ਆਪ ਜੀ ਨੇ ਬਾਣੀ ਚ ਕਹਿਣ, ਬੁਝੂ ਕਰਨ ਵਾਲਾ ਕੁੱਜਾ ਨੇੜੇ ਪਿਆ ਪਰ ਇੰਨੀ ਹਿੰਮਤ ਨਹੀਂ ਸਰੀਰ ਵਿੱਚ ਕਿ ਉਹ ਉੱਠ ਕੇ ਨੇੜੇ ਪਏ ਕੁੱਜੇ ਨੂੰ ਚੁੱਕ ਕੇ ਵੁਜ਼ੂ ਕਰ ਲਿਆ ਜਾਏ, ਚੁੜੀ ਕਰ ਲਈ ਜਾਏ। ਇੰਨਾ ਸਰੀਰ ਥੱਕਿਆ ਤੇ ਆਪ ਜੀ ਨੇ ਬਚਨ ਕੀ ਕਹਿ, ਕਹਿਣ ਲੱਗੇ ਇੰਨੀ ਨਿੱਕੀ ਜੰਗੀ ਹੈ ਥਲ ਡੂਗਰ ਭਵਿਓਮ। ਕਹਿੰਦੇ ਇਹਨਾਂ ਨਿੱਕੀਆਂ ਨਿੱਕੀਆਂ ਜਿੰਗਾਂ ਨਾਲ ਲੱਤਾਂ ਨਾਲ ਮੈਂ ਬੜੇ ਬੜੇ ਰਸਤੇ ਗਾਏ, ਡੂਗਰ ਕਠਿਨ ਰਸਤਿਆਂ ਵਿੱਚ ਵੀ ਗਿਆ ਹਾਂ, ਪਰ ਅੱਜ ਫਰੀਦਾ ਕੂਜੜਾ ਸੈ ਕੋਹਾਂ ਥੀਓਮ। ਕਹਿਣ ਲੱਗੇ ਅੱਜ ਮੇਰੇ ਕੋਲ ਪਿਆ ਵੁਜੂ ਕਰਨ ਵਾਲਾ ਕੁੱਜਾ ਮੈਨੂੰ ਇਉਂ ਲੱਗਦਾ ਜਿਵੇਂ ਸੌ ਕੋਹ ਤੇ ਪਿਆ ਹੁੰਦਾ, ਇੰਨਾ ਸਰੀਰ ਥੱਕ ਗਿਆ। ਫਿਰ ਅਖੀਰ ਤੇ ਇੰਨਾ ਥੱਕ ਗਿਆ ਕਿ ਕਾਂ ਆ ਗਿਆ, ਕਾਂ ਕਾਗਾ ਕਰਗ ਢੋਲਿਆ, ਸੁੱਕ ਗਿਆ ਸਰੀਰ, ਤਨ ਸੁੱਕਾ ਪਿੰਜਰ ਥੀਆ ਤਲੀਆਂ ਖੂੰਡ ਹੈ ਕਾਗ। ਅਜੋ ਸੋ ਰੱਬ ਨਾ ਬੌੜਿਓ, ਦੇਖ ਬੰਦੇ ਕੇ ਭਾਗ। ਕਹਿਣ ਕਾਂ ਨੂੰ ਉਡਾਣ ਦੀ ਹਿੰਮਤ ਨਹੀਂ। ਕਹਿਣ ਲੱਗੇ ਕਾਗਾ ਕਰੰਗ ਢੋਲਿਆ ਸਗਲਾ ਖਾਇਆ ਮਾਸ, ਇਹ ਦੋਏ ਨਾ ਇਹਨਾਂ ਮਤ ਸੋਇਓ। ਕਹਿੰਦੇ ਇਹਨਾਂ ਅੱਖਾਂ ਨੂੰ ਨਾ ਸੋਈ, ਮਾਸ ਭਾਵੇਂ ਸਾਰਾ ਹੀ ਖਾ ਲੈ, ਕਿਉਂਕਿ ਮੇਰੇ ਅੰਦਰ ਫਿਰ ਦੇਖਣ ਕੀ ਆਸ। ਕਾਗਾ ਚੂੰਡ ਨਾ ਪਿੰਜਰਾ, ਬਸਾ ਹੈ ਤਾਂ ਉੱਡਰ ਜਾਏ, ਜਿੱਤ ਪਿੰਜਰਾ ਮੇਰਾ ਸਹ ਵਸੈ, ਮਾਸ ਨਾ ਤੇ ਦੁਖਾ ਹੈ। ਆਪ ਜੀ ਇਸ ਤਪੱਸਿਆ ਕਰ ਰਹੇ, ਇਹ ਸ਼ਬਦ ਦੱਸਦਾ ਹੈ ਕਿ ਬੰਦਗੀ ਕੀਤੀ ਪਰ ਪ੍ਰਾਪਤੀ ਨਾ ਹੋਈ। ਆਪ ਜੀ ਕਹਿ ਕੀ ਰਹੇ, ਤਪ ਤਪ ਲੋਹੇ ਲੋਹੇ ਹਾਥ ਮਾਰੋ ਰੋ। ਜਦੋਂ ਕੋਈ ਗੱਲ ਹੱਥ ਚੋਂ ਨਿਕਲ ਜਾਏ ਤੇ ਤੁਸੀਂ ਲੋਕ ਇੱਕ ਅਖਾਣ ਵਰਤਦੇ ਹੋ ਕਿ ਫਲਾਣਾ ਹੱਥ ਮਲਦਾ ਰਹਿ ਗਿਆ, ਬਾਜੀ ਹੱਥੋਂ ਚਲੀ ਗਈ। ਆਪ ਜੀ ਕਹਿੰਦੇ ਨੇ ਮੈਂ ਤਪ ਕੀਤਾ, ਤਪ ਕਰਦਿਆਂ ਕਰਦਿਆਂ ਇਹ ਸਰੀਰ ਨੂੰ ਲੂਹ ਲਿਆ, ਇਕ੍ਰਿਸ ਹੋ ਗਿਆ ਤੇ ਮੈਂ ਹੱਥ ਮਲਦਾ ਹੀ ਰਹਿ ਗਿਆ, ਉਹਦੀ ਪ੍ਰਾਪਤੀ ਨਾ ਹੋਈ। ਅਗਲੀ ਪੰਕਤੀ ਚ ਕਹਿੰਦੇ ਹਨ,
ਪਾਗਲ ਹੋਈ ਸੋ ਸਹ ਲੋਰੋ।
ਮੈਂ ਪਾਗਲ ਹੋਈ ਉਸ ਮਾਲਕ ਨੂੰ ਚਾਹੁੰਦੀ ਹਾਂ ਕਿ ਮੈਨੂੰ ਉਹ ਮਿਲ ਜਾਏ, ਕਿਤੇ ਉਹਦੇ ਦੀਦਾਰ ਹੋ ਜਾਣ। फिर बेनती कर दे।
तसा मन में किया रोष,
ऐ मेरे मालक मेनू लगदा है तू अपने मन विच मेरे नाल किसे गल्लों नाराज है, तेरे अंदर मेरे प्रति कोई रोष है गुस्सा है।
मुझ अवगन सह नहीं दोष,
ऐ मालक तेरे विच कोई दोष नहीं, जिन्ने अवगण ने वो सारे दे सारे मेरे विच ने, तेरे च कोई दोष नहीं है। जे दीदार नहीं होए तो मेरे विच अवगुण होंगे, इस करके तू मेनू दर्शन नहीं दिते, तू मेरे किसे कर्म ते गुस्से हो गया होएगा। बस अवगुण सारे मेरे विच ने, उस मालक विच कोई दोष नहीं है।
ता साहिब की मैं सार न जानी,
ऐ साहिब मैं तेरी सार न जानी। बाणी ने बचन कह रहे, सतगुरु कह रहे, मेरा हर प्रभ सुंदर मैं सार न जानी, हाँ हर प्रभ छोड़ दूजा लोभाणी। याद रखियो, ईश्वर नु असी भुल गए ते मंदर मिट्टी संदड़े, दंद खंड कीते रास जियो, हाँ इनी टोली भुली अस। टोल हुंदी वस्तु, सतगुरु कहंदे ने मिट्टी दे मंदरां च रह के ऐ भगवान मैं इन्हां वस्तुआं नूं वेख के तैनूं भुल गया, हाँ इनी टोली भुली अस, तिस कंत न बैठी पास जियो। आप जी कहने, ऐ प्रभु मैं तेरी सार नहीं जानी, ऐ साहेब तू मालक है, ऐ साहेब की मैं सार न जानी। अगली पंक्ति च फरमान कर रहे हैं,
जो बन खोए पाछा पछतानी।
बस मेरी जवानी गुआच गई, इन जंगलों में घूमदे भुखे रह रह के गुआ ली, हुण मैनू इस गल का पछतावा है कि मैं एक ही करया, मैं तेरा चिंतन क्यों ना कीता, मैं जंगलां च क्यों घूमया। आप घूमते रहे जंगलां च, और फिर पछतावा हो गया। आप जी ने ऐसे बचन भी बाणी च कहे, कहन लगे पहला चा सी कि रब नूं मिलिया जाए, हुण मिलिया नहीं ते मिलन दी ताक वध गई और मिलाप होया नहीं। आप जी ने बचन की कहे, फिर कहन लगे जा कुआरी ता चाओ, विवाही ता मामले, एहो पछोताओ वथ कुआरी ना थी है। कहन लगे पहला चा सी और मंग वध गई, सिक वध गई और मिलाप होया नहीं, ते हुण सोचदा हां कि ओ चा मेरे अंदर फिर हो जाए, और हुण ओ दिन आउंदे नहीं क्योंकि बुढ़ा हो गया शरीर। बाणी च ऐसे बचन भी आउंदे, बुढ़ा होआ सेख फरीद कंबण लगी देह, जे सौ वरिया जीवना फीता नो सीखे। आप जी बचन कह रहे हैं कि जोबन खोए पाछा पछतानी, जब जोबन लंघ गया फिर पिछो ऐ प्रभु मैं पछताई। अगलियां पंक्तियां च कहंदे हन,
काली कोयल तू कित गुण काली।
अपने शरीर वाल देखिया, चमड़ी काली हो गई, एक कोयल कू कू करती है वो भी तकी, उसका रंग भी काली काला है। मुखातब कोयल नू कर दे, गल अपने शरीर नाल कर दे, ऐ कोयल तू किहड़े गुनाह करके काली हो गई, चमड़ी अपनी वाल तक दे कि की गुना तू कीता कि तू काली हो गई। आपे ही आवाज देंदे अगली पंक्ति विच कहंदे हन,
अपने प्रीतम के हां बिरहा जाली।
बस मेरा गुना यह है कि मैं अपने प्रीतम दे विछोड़े विच सड़ के काली हो गई, ओदा विछोड़ा मेरे कोलो छल्या नहीं गया, इस करके मैं काली हो गई। अगलियां पंक्तियां च कहंदे हन,
ਤਿਰਹ ਬਿਹੂਨ ਕਥਾ ਸੁਖ ਪਾਏ।
ਕਹਿੰਦੇ ਪਤੀ ਤੋਂ ਬਿਨਾਂ ਇਹ ਜੀਵ ਰੂਪੀ ਇਸਤਰੀ ਕਦੋਂ ਸੁੱਖਾਂ ਨੂੰ ਪਾਉਣਾ ਕਰੇਗੀ।
ਜਾਂ ਹੋਏ ਕਿਰਪਾਲ ਤਾਂ ਪ੍ਰਭੂ ਮਿਲਾਏ।
ਬਸ ਮੈਨੂੰ ਇਸ ਗੱਲ ਦਾ ਪਤਾ ਹੈ, ਜੇ ਉਹ ਕਿਰਪਾਲੂ ਹੋ ਜਾਏ ਪ੍ਰਭੂ ਤਾਂ ਉਹ ਆਪਣੇ ਮੇਲ ਨਾਲ ਆਪ ਮਿਲ ਲੈਂਦਾ ਹੈ।
ਵਿਦਣਾ ਖੂਹੇ ਮੁੰਦ ਇਕੱਲੀ।
ਇਹ ਸੰਸਾਰ ਰੂਪੀ ਖੋਹੀ ਵਿੱਚ ਮੈਂ ਮੁੰਦ ਇਸਤਰੀ ਇਕੱਲੀ ਹਾਂ, ਪਰ ਇਹ ਖੋਈ ਵਿਦਣ ਬੜੀ ਔਖੀ ਹੈ, ਇਹਦੇ ਚ ਬਾਹਰ ਆਉਣਾ ਬੜਾ ਔਖਾ ਹੈ।
ਨਾ ਕੋ ਸਾਥੀ ਨਾ ਕੋ ਬੇਲੀ।
ਨਾ ਕੋਈ ਇਸ ਲੋਕ ਦਾ ਸਾਥੀ ਹੈ ਜਿਹੜਾ ਪਾਰ ਕਰ ਸਕੇ ਉਪਦੇਸ਼ ਦੇ ਕੇ ਨਾਮ ਦਾ, ਤੇ ਨਾ ਕੋਈ ਪਰਲੋਕ ਦਾ ਬੇਲੀ ਹੈ।
ਕਰ ਕਿਰਪਾ ਪ੍ਰਭ ਸਾਧ ਸੰਗ ਮੇਲੀ।
ਬਸ ਐਸੀ ਕਿਰਪਾ ਫਿਰ ਪ੍ਰਭੂ ਨੇ ਕੀਤੀ, ਰੱਬ ਦੇ ਪਿਆਰਿਆਂ ਨਾਲ ਮਿਲਾਪ ਹੋ ਗਿਆ। ਕਰ ਕਿਰਪਾ ਪ੍ਰਭ ਸਾਧ ਸੰਗ ਮੇਲੀ। ਉਥੋਂ ਮਿਲਿਆ ਕੀ, ਲੱਭਿਆ ਕੀ ਪਤਾ ਚੱਲਿਆ? ਅਗਲੀ ਪੰਕਤੀ ਚ ਕਹਿ ਰਹੇ ਹਨ,
ਜਾਂ ਫਿਰ ਦੇਖਾਂ ਤਾਂ ਮੇਰਾ ਅੱਲੋ ਬੇਲੀ।
ਬਸ ਫਿਰ ਦੇਖਿਆ ਤਾਂ ਕੀ ਲੱਭਿਆ ਕਿ ਅੱਲਾ ਹੀ ਮੇਰਾ ਮਿੱਤਰ ਹੈ। ਉਹ ਐਸਾ ਮਿੱਤਰ ਹੈ, ਇੱਕ ਵਾਰ ਸਾਰੇ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਤਿਗੁਰੂ ਪਾਤਸ਼ਾਹ ਬਾਣੀ ਚ ਕਹਿੰਦੇ ਨੇ, ਆਓ ਸਖੀ ਮਿਲ ਉਦਮ ਕਰੇ ਹਾਂ। ਐ ਸਖੀਓ ਸਹੇਲੀਓ, ਆਓ ਇਕੱਠੀਆਂ ਹੋ ਕੇ ਮਿਲ ਕੇ ਇੱਕ ਉਪਰਾਲਾ ਕਰੀਏ। ਆਓ ਸਖੀ ਮਿਲ ਉਦਮ ਕਰੇ ਹਾਂ। ਉਦਮ ਕੀ ਕਰਨਾ? ਮਨਾਏ ਲਹਿ ਹਰ ਕੰਤ ਹੈ, ਉਸ ਕੰਤ ਨੂੰ ਮਨਾਉਣ ਦਾ ਉਦਮ ਕਰੀਏ। ਤੇ ਕਿਵੇਂ ਮੰਨੇਗਾ? ਆਪ ਜੀ ਕਹਿੰਦੇ ਨੇ ਮਾਨ ਤਿਆਗ, ਆਪਣੇ ਮਨ ਦਾ ਮਾਨ ਤਿਆਗਣਾ ਪਏਗਾ। ਦੂਜਾ ਕੰਮ ਕੀ ਕਰਨਾ ਪਏਗਾ? ਕਰ ਭਗਤ ਠਗੌਰੀ, ਭਗਤੀ ਕਰਨੀ ਪਏਗੀ ਜਿਹੜੀ ਉਸਨੂੰ ਠੱਗ ਲੈਂਦੀ ਹੈ, ਜਿਸ ਕਰਕੇ ਮੋਹਿਆ ਜਾਂਦਾ। ਮਾਨ ਤਿਆਗ ਕਰ ਭਗਤ ਠਗੌਰੀ। ਮੋਹ ਹੈ ਸਾਧੂ ਮੰਤਰ, ਇੱਕ ਸਾਧੂਆਂ ਕੋਲ ਮੰਤਰ ਹੈ ਜਿਹਦੇ ਨਾਲ ਮੋਹ ਲੈਂਦੇ ਨੇ ਉਸ ਨਾਮ ਮੰਤਰ। ਆਓ ਉਹ ਜਪੀਏ। ਤੇ ਸਖੀ ਬਸ ਆਇਆ ਫਿਰ ਛੋੜ ਨਾ ਜਾਈ। ਜੇ ਇੱਕ ਵਾਰ ਉਹ ਵਸ ਵਿੱਚ ਆ ਜਾਏ ਤੇ ਫਿਰ ਕਦੇ ਛੱਡ ਕੇ ਨਹੀਂ ਜਾਂਦਾ। ਸਖੀ ਬਸ ਆਇਆ ਫਿਰ ਛੋੜ ਨਾ ਜਾਈ, ਇਹ ਰੀਤ ਭਲੀ ਭਗਵੰਤ ਹੈ। ਸੁਣ ਸਖੀਏ ਇਹ ਭਲੀ ਬੇਨੰਤੀ, ਇਹ ਹੈ ਬਤਾਂਤ ਪਕਾਈ ਹੈ। ਐ ਸਖੀ ਮੇਰੀ ਇੱਕ ਚੰਗੀ ਬੇਨਤੀ ਸੁਣ, ਐਸੀ ਮਤਾਂਤ ਐਸੀ ਸਲਾਹ ਪੱਕੀ ਕਰ ਲਈਏ। ਉਹ ਸਲਾਹ ਕੀ ਹੈ? ਸਹਿਜ ਸੁਭਾਏ ਉਪਾਦ ਰਹਿਤ ਹੋਏ ਗੀਤ ਗੋਵਿੰਦ ਗਾਈਏ। ਸੁਤੇ ਸਿੱਧ ਆਦੀਆਂ ਵਿਆਦੀਆਂ ਉਪਾਧੀਆਂ ਤੋਂ ਬਚ ਕੇ ਆ ਸਖੀ ਉਸ ਗੋਵਿੰਦ ਦੇ ਗੀਤ ਗਾਈਏ, ਉਹਦੇ ਨਾਲ ਜੁੜੀਏ। ਇੱਥੇ ਵੀ ਆਪ ਕਹਿੰਦੇ ਨੇ ਕਿ ਜਾਂ ਫਿਰ ਦੇਖਾ ਤਾਂ ਮੇਰਾ ਅੱਲਾ ਬੇਲੀ। ਫਿਰ ਪਤਾ ਲੱਗਦਾ ਕਿ ਅੱਲਾ ਮੇਰਾ ਬੇਲੀ ਹੈ, ਜਿੱਥੇ ਵੀ ਜਾਓਗੇ ਉੱਥੇ ਹੀ ਮਿੱਤਰ। ਬਾਣੀ ਚ ਸਤਿਗੁਰੂ ਨੇ ਐਸੇ ਮੈਂ ਬਚਨ ਕਹਿ ਕਿ ਜਿੱਥੇ ਹਰ ਆਰਾਧਿਆ ਤਿੱਥੇ ਹਰ ਮਿੱਤ ਸਹਾਈ। ਉੱਥੇ ਹੀ ਮਿੱਤਰ ਵਾਂਗੂ ਪੁੱਜ ਜਾਂਦਾ, ਉਹਨੂੰ ਜਲ ਵਿੱਚ ਘਿਰਿਆ ਕੋਈ ਆਰਾਧ ਲੈ ਉੱਥੇ ਪਹੁੰਚ ਜਾਂਦਾ, ਅੱਗ ਵਿੱਚ ਘਿਰਿਆ ਆਰਾਧ ਲੈ ਉੱਥੇ ਪਹੁੰਚ ਜਾਂਦਾ, ਕੋਈ ਸ਼ੇਰਾਂ ਚ ਘਿਰ ਜਾਏ ਉੱਥੇ ਪਹੁੰਚ ਜਾਂਦਾ, ਕੋਈ ਜੰਗਲ ਵਿੱਚ ਘਿਰ ਜਾਏ ਉੱਥੇ ਪਹੁੰਚ ਜਾਂਦਾ, ਕੋਈ ਕਿਤੇ ਪਾਣੀ ਚ ਘਿਰ ਜਾਏ ਉੱਥੇ ਪਹੁੰਚ ਜਾਂਦਾ। ਜਿੱਥੇ ਵੀ ਕੋਈ ਘਿਰ ਜਾਏ ਤੇ ਉਹਨੂੰ ਆਵਾਜ਼ ਦੇਵੇ ਉੱਥੇ ਪਹੁੰਚ ਜਾਂਦਾ, ਕਿਉਂਕਿ ਬੇਲੀ ਐਸਾ ਹੈ। ਆਪਣੀ ਬਾਣੀ ਚ ਬਚਨ ਪੜ੍ਹਦੇ ਹੋ, ਕਰ ਧਰੇ ਚੱਕਰ ਬੈਕੁੰਠ ਤੇ ਆਏ, ਗਜ ਹਸਤੀ ਕੇ ਪ੍ਰਾਣ ਉਬਾਰੀ ਅਲੇ, ਦੋ ਸਾਸਨ ਕੀ ਸਭਾ ਦ੍ਰੋਪਦੀ ਅੰਬਰ ਲੇਤ ਉਬਾਰੀ ਅਲੇ। ਕਦੇ ਹਸਤੀ ਦੇ ਪ੍ਰਾਣ ਉਧਾਰੀ ਅਲੇ, ਉਹਨੂੰ ਬਚਾਇਆ, ਉਹ ਤਾਂ ਪਾਣੀ ਚ ਹੈ। ਬੈਕੁੰਠ ਤੋਂ ਆ ਕੇ ਮਹਾਰਾਜ ਕਹਿੰਦੇ ਨੇ ਚੱਕਰ ਕੱਟ ਨਾਲ ਉਹਦੇ ਕੱਟ ਦਿੱਤੇ ਜਿਹੜੇ ਤੰਦੂਏ ਦੇ ਤਨ ਸਨ, ਉਹਨੂੰ ਬਚਾ ਲਿਆ। ਕਦੇ ਦੁਸ਼ਾਸਨ ਦੀ ਸਭਾ ਵਿੱਚ ਦ੍ਰੋਪਦੀ ਨੂੰ ਬਚਾਇਆ, ਉਹਨੂੰ ਕੱਪੜੇ ਦੇ ਕੇ ਉਹਦੀ ਪੱਤ ਰੱਖੀ, ਉਹ ਬਚਾ ਲੈਂਦਾ ਹੈ। ਸਹਿਬ ਸਤਿਗੁਰੂ ਪਾਤਸ਼ਾਹ ਕਹਿੰਦੇ
ਕਿ ਜਾਂ ਫਿਰ ਦੇਖਾਂ ਤਾਂ ਮੇਰਾ ਅੱਲ ਹਵੇਲੀ, ਜਦੋਂ ਵੇਖਿਆ ਤਾਂ ਪਤਾ ਲੱਗਿਆ ਕਿ ਅੱਲਾ ਮੇਰਾ ਮਿੱਤਰ ਹੈ, ਉਸ ਵਰਗਾ ਕੋਈ ਦੂਸਰਾ ਮਿੱਤਰ ਮੇਰਾ ਨਹੀਂ ਹੈ। ਅਗਲੀਆਂ ਪੰਕਤੀਆਂ ਵਿੱਚ ਆਪ ਜੀ ਕਥਨ ਕਰਦੇ ਹਨ,
ਵਾਟ ਹਮਾਰੀ ਖਰੀ ਉਡੇਣੀ।
ਸਤਿਕਾਰਯੋਗ ਸੰਤ ਗਿਆਨੀ ਇੰਦਰਜੀਤ ਸਿੰਘ ਜੀ ਆਏ ਨੇ, ਆਓ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਬੀਰ ਜੀ ਕਹਿੰਦੇ ਨੇ, ਮੇਰੇ ਜੀਵਨ ਦਾ ਜਿਹੜਾ ਰਸਤਾ ਹੈ ਇਹ ਬੜਾ ਔਖਾ ਕਠਿਨ ਹੈ।
ਕੰਨਿਆ ਤਿੱਖੀ ਬਹੁਤ ਪੀਣੀ,
ਖੰਡੇ ਨਾਲੋਂ ਤਿੱਖਾ ਹੈ ਅਤੇ ਬਾਲ ਨਾਲੋਂ ਵੀ ਬਾਰੀਕ ਹੈ।
ਉਸ ਉੱਪਰ ਮਾਰਗ ਮੇਰਾ,
ਬਸ ਐਸੇ ਰਸਤੇ ਤੇ ਮੇਰਾ ਚੱਲਣਾ ਬਣਿਆ ਹੈ। ਕਬੀਰ ਫਰੀਦ ਜੀ ਕਹਿ ਰਹੇ ਹਨ,
ਸੇਖ ਫਰੀਦਾ ਪੰਥ ਸਮਾਰ ਸਵੇਰਾ।
ਅਮਰ ਸਵੇਰੇ ਉੱਠ ਤੇ ਆਪਣੇ ਰਸਤੇ ਵੱਲ ਦੇਖ ਕੇ ਇਸ ਰਸਤੇ ਤੇ ਮੈਂ ਜਾਣਾ, ਉਹਦੇ ਚੱਲਣ ਲਈ ਮੈਨੂੰ ਕੀ ਕਰਨਾ ਚਾਹੀਦਾ ਹੈ। ਇੱਥੇ ਸਮਾਪਤੀ ਹੈ। ਗੁਰੂ ਪਾਤਸ਼ਾਹ ਕਿਰਪਾ ਕਰਨ, ਪਵਿੱਤਰ ਬਾਣੀ ਦਾ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ ਚ ਵੱਜ ਜਾਏ, ਜਿਸ ਨਾਲ ਸਾਡਾ ਮਨੁੱਖਾ ਜਨਮ ਸਫਲ ਹੋ ਸਕੇ। ਗੁਰੂ ਪਿਆਰਿਓ, ਬਾਣੀ ਦੀ ਵਿਚਾਰ ਕਰਦੇ ਹੋਈਆਂ ਭੁੱਲਾਂ ਗੁਰੂ ਕੇ ਦਰ ਦਾ ਕੂਕਰ ਜਾਣ ਕੇ, ਸਤ ਸੰਗਤ ਆਪਣੇ ਦਰ ਦਾ ਭਿਖਾਰੀ ਜਾਣ ਕੇ ਮਾਫ਼ ਕਰ ਦੇਣੀਆਂ। ਬਚਨ ਉਪਦੇਸ਼ ਗੁਰੂ ਕਾ ਜਾਣ ਕੇ ਹਿਰਦੇ ਚ ਵਸਾਉਣਾ, ਤਾਂ ਕਿ ਦਾਸ ਦਾ ਅਤੇ ਆਪ ਜੀ ਸਾਰਿਆਂ ਦਾ ਜੋ ਗੁਰੂ ਦੀ ਹਜ਼ੂਰੀ ਵਿੱਚ ਗੁਜ਼ਾਰਿਆ ਸਮਾਂ ਹੈ ਉਹ ਲੇਖੇ ਵਿੱਚ ਪੈ ਸਕੇ, ਜਿਸ ਨਾਲ ਅਸੀਂ ਹੋ ਜਾਈਏ ਇਹ ਲੋਕ ਸੁਖੀਏ, ਪ੍ਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ।
ਉਸ ਉੱਪਰ ਮਾਰਗ ਮੇਰਾ, ਸੇਖ ਫਰੀਦਾ ਪੰਥ ਸਮਾਰ ਸਵੇਰਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।